ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਨੌਵਾਂ ਕਾਂਡ। ਧਰਤੀ ਦੇ ਟੋਇਆਂ ਅਤੇ ਨਿਵਾਣਾਂ ਵਿੱਚ ਰਹਿਣ ਵਾਲਾ, ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿੱਚ ਬੈਠਾ ਭਾਵੇਂ ਕਿੱਡੇ ਜੋਸ਼, ਉਦਮ ਅਤੇ ਬਹਾਦਰੀ ਨਾਲ ਸੂਰਜ ਮੰਨੇ ਕੂਰਦਾ ਹੈ, ਪਰ ਉਸਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿੱਚ ਕਦੀ ਅਣਦਿਸਦੇ ਰੂਪ ਵਿੱਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ, ਕਦੇ ਦਿਸਦੇ ਰੂਪ ਧਾਰ ਕੇ ਬੱਦਲ ਬਣ ਕੇ ਸੂਰਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ, ਅਤੇ ਕਦੇ ਸੂਰਜ ਨਾਲ ਮੁੱਠਭੇੜ ਕਰਨ ਲਈ ਉੱਚਾ ਚੜ੍ਹਦਾ ਮੀਂਹ ਬਰਫ਼ ਗੜੇ ਬਣ ਕੇ ਡਿੱਗ ਪੈਂਦਾ ਹੈ। ਵਿਚਾਰਾ ਵਤਨ ਦੇ ਵਿਛੋੜੇ ਵਿੱਚ ਸਿਰ ਧੁੰਦਾ ਫਿਰਦਾ ਹੈ। ਸੂਰਜ ਦੀ ਚਲਾਈ ਹੋਈ ਤਿੱਖੀ ਪੌਣ ਉਸਨੂੰ ਅੱਗੇ ਲਾਈ ਫਿਰਦੀ ਹੈ। ਜਦ ਕਦੇ ਉਹ ਬੱਦਲ ਬਣ ਪਹਾੜਾਂ 'ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਪੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਅਤੇ ਤ੍ਰਹਿਕਾ ਦੇਣ ਵਾਲੇ ਸੰਘਣੇ ਬ੍ਰਿਛਾਂ ਦੀਆਂ ਪੰਕਤੀਆਂ ਅਤੇ ਮੌਸਮ ਦੀ ਡਾਢੀ ਠੰਡ ਨਾਲ ਸਹਿਮ ਖਾ ਕੇ ਰੋ ਪੈਂਦਾ ਹੈ ਤਾਂ ਖੱਡਾਂ ਵਿੱਚ ਸਿਰ ਟਕਰਾਉਂਦਾ, ਹੇਠਾਂ ਡਿੱਗਦਾ, ਟਹਿੰਦਾ ਮੈਦਾਨਾਂ ਵਿੱਚ ਅੱਪੜਦਾ ਹੈ। ਇੱਥੋਂ ਮਿੱਟੀ ਖੇਹ ਵਿੱਚ ਲੇਟਦਾ, ਵਤਨ ਨੂੰ ਢੂੰਡਦਾ ਫਿਰਦਾ, ਕਦੇ ਸਮੁੰਦਰ ਵਿੱਚ ਜਾ ਪਹੁੰਚਦਾ ਹੈ। ਉੱਥੇ ਸਾਰੀਆਂ ਮਹਿਲਾਂ ਅਤੇ ਸਾਰੇ ਥਕੇਵੇਂ ਦੂਰ ਆਉਂਦੇ ਹਨ। ਜਿਕੁਰ ਡਰਾਕੁਲ ਜਲ ਪਹਾੜਾਂ ਦੇ ਭੈ ਨਾਲ ਟਿਕਾਣੇ ਜਾ ਪੁੱਜਦਾ ਹੈ, ਤਿਵੇਂ ਡਰਪੋਕ ਜੀਵ ਪੈ ਪੀਤ ਹੋਏ ਕਦੀ ਕਦੀ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਪ੍ਰਕਾਰ ਭੈ ਦੀ ਖਰੈਤ ਪੰਡਿਤ ਜੀ ਦੌੜਦੇ ਦੌੜਦੇ ਨਗਰ ਅਪੜੇ, ਸਿੱਧੇ ਸਰਦਾਰ ਦੇ ਮਹਿਲਾਂ ਨੂੰ ਪਧਾਰੇ। ਉੱਥੇ ਭਲਾ ਇਸ ਵੇਲੇ ਕੌਣ ਕੰਨ ਖੜ੍ਹੇ ਕਰਕੇ ਬੈਠਾ ਸੀ ਜੋ ਪੁਰੋਹਿਤ ਜੀ ਦੀ ਗੱਲ ਸੁਣ ਲੈਂਦਾ। ਦਰਬਾਨ ਦੀ ਸਖਤੀ ਵੇਖ ਕੇ ਆਪ ਲਿਫ ਗਏ, ਕੁਝ ਚਾਪਲੂਸੀ ਕੀਤੀ, ਕੁਝ ਮਾਇਆ ਦੇ ਕੇ ਹੱਥ ਤਰ ਕੀਤੇ। ਤਮਾਂ ਤੇਲ ਨਾਲ ਨਰਮ ਹੋ ਕੇ ਦਰਬਾਨ ਨੇ ਜਾ ਖਬਰ ਕੀਤੀ ਅਤੇ ਲੱਲੋ ਪੱਤੋਂ ਦੀਆਂ ਹੁਣ ਐਸੀਆਂ ਸੁਣਾਈਆਂ ਕਿ ਹੁਸ਼ਿਆਰ ਬੇਗ ਜਮਾਂਦਾਰ ਦੇ ਨਾਮ ਹੁਕਮ ਚੜ ਗਿਆ ਕਿ ਕੁਝ ਸਵਾਰ ਮੁਸਲੇ ਯਾਨੀ ਸ਼ਸਤਰਧਾਰੀ ਨਾਲ ਲੈ ਕੇ ਅਤੇ ਪੰਡਿਤ ਜੀ ਨੂੰ ਡੋਲੇ ਵਿੱਚ ਬਿਠਾ ਕੇ ਇਸੀ ਦਮ ਕੂਚ ਕਰ ਦੇਣ। ਸੋ ਤਿਆਰੀ ਹੋ ਹਵਾ ਕੇ ਕੂਚ ਹੋਈ। ਹਨੇਰੀ ਰਾਤ, ਬੰਦਾ ਰਸਤਾ, ਪੰਡਿਤ ਜੀ ਦਾ ਚੇਤਾ ਰਸਤਾ ਭੁੱਲ ਗਿਆ। ਸਿਪਾਹੀ ਚੁੰਝਲਾਉਂਦੇ ਹਨ, ਉਸਨੂੰ ਡੋਲੇ ਵਿੱਚ ਵੇਖ ਕੇ ਸੜਦੇ ਹਨ, ਪਰ ਵੱਡੀ ਨੇ ਸੂਏ ਜੀ ਦਾ ਕੰਮ ਬਣਾਇਆ ਹੋਇਆ ਸੀ, ਕੌਣ ਉਲਟਾ ਸਕਦਾ ਸੀ। ਇਸ ਤਰ੍ਹਾਂ ਖਿੱਚਦੇ ਖੁੱਜਦੇ ਭੁੱਲਦੇ ਲੱਭਦੇ ਤ੍ਰਿਪਹਿਰੇ ਦੇ ਮਗਰ ਉੱਥੇ ਜਾ ਹੀ ਪੁੱਜੇ। ਮਾਂ ਪੁੱਤ ਤਾਂ ਸੁੱਤੇ ਹੋਏ ਸਨ ਅਤੇ ਸਿੰਘ ਜੀ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਉਹਨਾਂ ਦੀ ਮਧੁਰ ਬਾਣੀ ਨੇ ਸੂਈਆਂ ਦੇ ਕੰਨਾਂ ਵਿੱਚ ਪੈ ਕੇ ਉਹਨਾਂ ਨੂੰ ਰਸਤੇ ਦਾ ਪਤਾ ਲਾ ਦਿੱਤਾ। ਹੁਣ ਤਾਂ ਝਟਪਟ ਸਾਰੇ ਪਹੁੰਚ ਪਏ। ਚੰਨ ਦਾ ਪ੍ਰਕਾਸ਼ ਹੋ ਪਿਆ ਸੀ। ਸਿੰਘ ਜੀ ਨੇ ਉੱਠ ਕੇ ਰੋਕ ਕੀਤੀ, ਤਲਵਾਰ ਚੱਲੀ, ਇੱਕ ਸਿਪਾਹੀ ਦਾ ਸਿਰ ਲੈ ਗਿਆ, ਬਾਕੀਆਂ ਨੇ ਹੁੰਮ ਹੁਮਾ ਕੇ ਆਪ ਨੂੰ ਪਕੜ ਲਿਆ। ਮਾਂ ਪੁੱਤ ਡੂੰਘੀ ਨੀਂਦਰ ਤੋਂ ਜਾਗਦੇ ਹੀ ਸਿਰ ਪੁੜਦੀ ਖੁੰਭ ਵਾਂਗ ਫੜੇ ਗਏ। ਹੱਥਾਂ ਦੇ ਜ਼ੋਰ ਦੀ ਕੋਈ ਪੇਸ਼ ਨਾ ਗਈ। ਤਿੰਨਾਂ ਦੀਆਂ ਮੁਸ਼ਕਾਂ ਕਸੀਆਂ ਗਈਆਂ, ਅਰਕੂਚ ਬੋਲੀ। ਤੁਰਕ ਸਵਾਰ ਥੱਕ ਰਹੇ ਸਨ ਅਰ ਛੇਤੀ ਪਹੁੰਚਣਾ ਚਾਹੁੰਦੇ ਸਨ। ਸਿਪਾਹੀ ਕੁਝ ਬਹੁਤ ਪ੍ਰਸੰਨ ਨਹੀਂ ਸਨ ਹੋਏ ਅਰ ਜੀ ਵਿੱਚ ਕਚੀਚੀਆਂ ਵੱਟ ਰਹੇ ਸਨ, ਕਿਉਂਕਿ ਇੱਕ ਸਾਥੀ ਮਰਵਾ ਆਏ ਅਤੇ ਫੜ ਕੇ ਸਭ ਇੱਕੋ ਮਰਦ ਲਿਆਏ, ਨਾਲ ਇੱਕ ਬੱਚਾ ਅਤੇ ਇੱਕ ਤੀਵੀ। ਹੁਸ਼ਿਆਰ ਬੇਗ ਨੇ ਸੋਚ ਸੋਚ ਕੇ ਛੇਤੀ ਪਹੁੰਚਣ ਦੀ ਇਹ ਵਿਉਂਤ ਕੱਢੀ ਕਿ ਸੂਹੇ ਨੂੰ ਪਾਲਕੀ ਵਿੱਚੋਂ ਉਤਾਰ ਕੇ ਬੀਬੀ ਅਤੇ ਬੱਚੇ ਨੂੰ ਬਿਠਾ ਦਿੱਤਾ ਜਾਵੇ ਅਤੇ ਕਹਾਰ ਪੀਨਸ ਚੱਕੀ ਜਾਣ ਅਤੇ ਇੱਕ ਇੱਕ ਕਹਾਰ ਨੂੰ ਅੱਧ ਅੱਧ ਮੀਲ 'ਤੇ ਸਾਹ ਕੱਢਣ ਵਾਸਤੇ ਛੱਡਿਆ ਜਾਵੇ ਅਤੇ ਸੂਈਏ ਨੂੰ ਉਸਦੀ ਥਾਂ ਲਾਇਆ ਜਾਵੇ। ਇਸ ਹੁਕਮ ਦੇ ਹੁੰਦੇ ਹੀ ਪਹਾੜਾਂ ਦੀਆਂ ਚੋਟੀਆਂ ਉੱਪਰ ਪਈ ਬਰਫ਼ ਵਾਂਗੂ ਸੂਈਏ ਜੀ ਨੂੰ ਹੇਠਾਂ ਆਉਣਾ ਪਿਆ ਔਰ ਉਸ ਘਾਹ ਵਾਂਗੂ ਜੋ ਘੋੜੇ ਉੱਤੇ ਲੱਦਿਆ ਹੋਇਆ ਹੋ ਕੇ ਵੀ ਉਸੇ ਦਾ ਚਾਰਾ ਬਣਦਾ ਹੈ। ਪੰਡਿਤ ਜੀ ਨੂੰ ਪਾਲਕੀ ਦੀ ਸਵਾਰੀ ਕਰਨ ਤੋਂ ਸਵਾਰੀ ਬਣਨਾ ਪਿਆ, ਪਰ ਫਿਰ ਹੁਸ਼ਿਆਰ ਬੇਗ ਨੂੰ ਮਾਲਕ ਦਾ ਡਰ ਉਪਜ ਪਿਆ ਕਿ ਮਤਾ ਨਵਾਬ ਸਾਹਿਬ ਸੂਹੇ ਦੀ ਬੇਪਤੀ ਪਰ ਗੁੱਸੇ ਹੋ ਪੈਣ, ਫਿਰ ਕੀ ਕਰਾਂਗੇ। ਫਿਰ ਉਸਨੂੰ ਪਾਲਕੀ ਵਿੱਚ ਬਿਠਾ ਕੇ ਆਪਣੀ ਜਾਨ ਅਤੇ ਚਿਰਕ ਦਾ ਦੁੱਖ ਸਹਿ ਕੇ ਬੁਰੇ ਹਾਲ ਅਤੇ ਮੰਦੀ ਚਾਲ ਪੈਂਡਾ ਮੁਕਾਇਆ ਅਤੇ ਸਿੰਘ ਜੀ ਨੂੰ ਕੈਦਖਾਨੇ ਪਹੁੰਚਾਇਆ ਜਿੱਥੇ ਕੋਠੀ ਵਿੱਚ ਆਪ ਬੰਦ ਕੀਤੇ ਗਏ। ਐਸੇ ਐਸੇ ਮਹਾਤਮਾ ਦੇ ਨਾਲ ਐਸੇ ਉਪੱਦਰ ਹੁੰਦੇ ਦੇਖ ਕੇ ਮਨੋਂ ਰਾਤ ਦਾ ਕਲੇਜਾ ਵੀ ਪਾੜ ਗਿਆ। ਰਾਤ ਦੇ ਓਲੇ ਵਿੱਚ ਹੋਏ ਪਾਪਾਂ ਨੂੰ ਦੇਖਣ ਲਈ ਸੂਰਜ ਦੇਵਤਾ ਨਿਕਲ ਆਇਆ, ਪਰ ਸ਼ਰਮ ਦੀ ਮਾਰੀ ਰਾਤ ਪੁਰਬ ਦੀ ਦਸ਼ਾ ਵਿੱਚ ਐਸੀ ਧੁੰਦ ਛੱਡ ਗਈ ਕਿ ਜਿਸ ਕਰਕੇ ਸੂਰਜ ਵੀ ਕੁਛ ਚਿਰ ਲਹੂ ਰੰਗੇ ਬੱਦਲਾਂ ਵਿੱਚੋਂ ਯਤਨਾਂ ਨਾਲ ਸਿਰ ਕੱਢਦਾ ਦਿਸਦਾ ਸੀ। ਕੋਈ ਪਹਿਰ ਦਿਨ ਚੜ੍ਹੇ ਹਾਕਮ ਦੀ ਕਚਹਿਰੀ ਲੱਗੀ ਔਰ ਕੈਦੀ ਆਪ ਸਾਹਿਬ ਦੇ ਰੂਬਰੂ ਹਾਜ਼ਰ ਕੀਤੇ ਗਏ। ਤ੍ਰਿਖੀ ਰੋਸ਼ਨੀ ਦੇ ਸਾਹਮਣੇ ਜੇਕਰ ਅੱਖਾਂ ਮਿਟ ਜਾਂਦੀਆਂ ਹਨ, ਤਿਵੇਂ ਸਿੰਘ ਜੀ ਦੇ ਤੇਜ ਅੱਗੇ ਹਾਕਮ ਜੀ ਸੰਕੁਚ ਗਏ ਔਰ ਅਚਰਜ ਹੋ ਤਿੰਨਾਂ ਬੰਦੂਆਂ ਨੂੰ ਦੇਖਦੇ ਰਹੇ। ਇਸ ਚੁੱਪ ਨੂੰ ਤੋੜਨੇ ਲਈ ਇੱਕ ਮੁੱਲਾ ਸਾਹਿਬ ਜੀ ਜੋ ਸਭਾ ਵਿੱਚ ਸਨ ਬੋਲਿਆ, ਹਜ਼ੂਰ ਆਪਨੇ ਦੇਖਿਆ ਇਸ਼ਕ ਕਾਫਰ ਹੈ। ਇਸ਼ਕ ਦਾ ਮੁਤਾ ਯਾਨੀ ਦੌਲਤ, ਹੁਸਨ ਯਾਨੀ ਸੁੰਦਰਤਾ ਹੈ, ਸੋ ਕਾਫਰ ਨੇ ਕਾਫਰਾਂ ਨੂੰ ਦੇ ਛੱਡੀ ਹੈ। ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਕਮਨ ਬੁਕਮਨ ਯਾਨੀ ਚੁੱਪ ਚਾਪ ਦੰਦ ਖੰਨ ਦੀਆਂ ਪੁਤਲੀਆਂ ਵਾਂਗ ਖੜ੍ਹੇ ਹਨ। ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ ਜਾਂ ਸਾਨੀਆਂ ਕੁਦਰਤ ਯਾਨੀ ਪਰਮੇਸ਼ਰ ਨੇ ਬਿਜਲੀ ਨੂੰ ਮੁਜੱਸਮ ਯਾਨੀ ਦੇਧਾਰੀ ਕਰ ਦਿੱਤਾ ਹੈ। ਬਹਿਸ਼ਤ ਯਾਨੀ ਸਵਰਗ ਵਿੱਚ ਜ਼ਰੂਰ ਐਸੇ ਹੀ ਸੁੰਦਰ ਰਹਿੰਦੇ ਹੋਣਗੇ। ਹਾਏ ਅਫਸੋਸ, ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫਰ ਰਹਿਣਗੇ ਔਰ ਮਰ ਕੇ ਦੋਜ਼ਖ ਯਾਨੀ ਨਰਕ ਦੀ ਅੱਗ ਭਰਨਗੇ। ਕਾਸ਼ ਇਹ ਮੋਮਨ ਹੁੰਦੇ ਔਰ ਬਹਿਸ਼ਤ ਵਿੱਚ ਪਹੁੰਚ ਕੇ ਉੱਥੋਂ ਦੀ ਰੌਣਕ ਵਧਾਉਂਦੇ। ਜਨਾਬ, ਇਹਨਾਂ ਸੋਹਣਿਆਂ ਨੂੰ ਦੀਨ ਵਿੱਚ ਲਿਆਓ, ਇਹਨਾਂ ਨੂੰ ਬਹਿਸ਼ ਦੀ ਜ਼ੀਨਤ ਯਾਨੀ ਸਜਾਵਟ ਬਣਾਓ, ਆਪ ਦੇ ਸਾਰੇ ਗੁਨਾਹ ਮਾਫ਼ ਹੋ ਜਾਣਗੇ। ਕਿਆ ਇਹਨਾਂ ਦੇ ਬਹਿਸ਼ਤ ਵਿੱਚ ਗਿਆਂ ਰੋਸ਼ਨੀ ਦੀ ਲੋੜ ਰਹਿ ਜਾਏਗੀ? ਹਾਂ ਜਨਾਬ, ਮੇਰੀ ਰਾਏ ਇਹ ਹੈ ਕਿ ਇਹਨਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿੱਚ ਲਿਆਂਦਾ ਜਾਵੇ। ਮਰਦ ਸਿਆਣਾ ਦਿਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਅਤੇ ਦੀਨ ਕਬੂਲ ਕਰੇਗਾ। ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਇਸ ਤਰ੍ਹਾਂ ਦੇ ਪਏ ਜੇਕਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ। ਤਿਵੇਂ ਮੁੱਲਾਂ ਦੇ ਬਚਨਾਂ ਅਤੇ ਸਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਔਰ ਸਭ ਬੋਲ ਪਏ ਕਿ ਹਾਂ, ਇਹਨਾਂ ਨੂੰ ਜ਼ਰੂਰ ਦੀਨ ਵਿੱਚ ਲਿਆ। ਮੁੱਲਾਂ, ਹਾਂਜੀ, ਨੇਕੀ ਅਤੇ ਫਿਰ ਪੁੱਛ। ਜਿੰਨੀਆਂ ਗੱਲਾਂ ਇਹਨਾਂ ਦੀਆਂ ਕੁਫਰ ਵਿੱਚ ਬੀਤ ਰਹੀਆਂ ਹਨ ਸਭ ਬਿਅਰਥ ਔਰ ਸਾਡੇ ਸਿਰ ਦੋਸ਼ ਹੈ। ਜਲਦੀ ਦੀਨ ਦਾ ਜਾਮਾ ਪਹਿਨਾਓ। ਆਹਾ, ਕੈਸਾ ਭਾਗਾਂ ਵਾਲੇ ਜੀਵ ਹਨ! ਜੀਵ ਨਹੀਂ, ਹੁਸਨ ਨੇ ਰੂਪ ਤਾਰਿਆ ਹੋਇਆ ਹੈ। ਭਲਾ ਹੋਇਆ ਜੋ ਹੁਸਨ ਇਸ ਤਰ੍ਹਾਂ ਕਾਬੂ ਆ ਗਿਆ। ਹੁਣ ਤਾਂ ਸਾਰੀ ਕੌਮ ਨੂੰ ਲਾਭ ਪਹੁੰਚ ਜਾਏਗਾ, ਕਿਉਂਕਿ ਭਾਈ ਮੋਮਨੋ, ਜਦ ਹੁਸਨ ਹੀ ਮੁਸਲਮਾਨ ਹੋ ਗਿਆ ਫਿਰ ਪਿੱਛੇ ਕੀ ਰਿਹਾ? ਅੱਗੇ ਬਹਾਦਰੀ ਵੀ ਤਾਂ ਅਸਾਂ ਮੋਮਨ ਬਣਾ ਹੀ ਲਈ ਹੈ। ਕਾਫਰਾਂ ਦੇ ਘਰ ਬਹਾਦਰੀ ਹੁੰਦੀ ਸੀ, ਸੋ ਅਸਾਂ ਦੀਨੀ ਜੋਸ਼ ਦੀ ਹਿਕਮਤ ਨਾਲ ਆਪਣੇ ਦੀਨ ਵਿੱਚ ਲਿਆਂਦੀ ਹੈ। ਕਿਆ ਅੱਛਾ ਹੋਵੇ ਜੇ ਦੁਨੀਆਂ ਦੇ ਸਭ ਉੱਤਮ ਪਦਾਰਥ ਮੋਮਨਾਂ ਦੇ ਹੀ ਪਾਸ ਆ ਜਾਣ। ਇਸ ਤੁਰਕ ਹਾਕਮ ਦਾ ਇੱਕ ਮੂੰਹ ਚੜਿਆ ਮੁਸਾਹਿਬ ਬੜਾ ਮਖੋਲੀਆ ਸੀ ਔਰ ਜੋ ਅਜੋਕ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਅਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ। ਮੁੱਲਾਂ ਦੀ ਗੱਲ ਸੁਣ ਕੇ ਝੱਟ ਬੋਲ ਉੱਠਿਆ, ਠੀਕ ਹੈ ਹਜ਼ਰਤ, ਠੀਕ, ਪਰ ਮੂੰਹ ਪਾੜਾ ਕਰਕੇ। ਹੁਣ ਉਹ ਬਹਾਦਰੀ ਕੜਾ ਪ੍ਰਸ਼ਾਦ 'ਤੇ ਮੋਹਿਤ ਹੋ ਗਈ ਹੈ, ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨੋ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਏ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ। ਮੁੱਲਾਂ, ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ, ਇੱਥੋਂ ਹੀ ਕੰਮ ਸ਼ੁਰੂ ਕਰਦੇ ਹਾਂ। ਦੇਖੋ, ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ। ਮੀਆਂ ਆਰਫ ਖਾਨ ਦੇ ਘਰ ਔਲਾਦ ਨਹੀਂ, ਇਹ ਗੁਲਾਬ ਦਾ ਬੂਟਾ ਯਾਨੀ ਬਾਲ ਮੋਮਨ ਬਣਾ ਕੇ ਉਹਨਾਂ ਨੂੰ ਬਖਸ਼ ਦਿਓ ਜੋ ਘਰ ਵਿੱਚ ਚਿਰਾਗ ਰੋਸ਼ਨ ਹੋ ਜਾਏ ਔਰ ਚਾਰ ਸੁੱਕੀਆਂ ਗੋਦੀਆਂ ਹਰੀਆਂ ਭਰੀਆਂ ਹੋ ਜਾਣ। ਆਪ ਦੇ ਕਬਜ਼ਲ ਵਸੂਲੀ ਯਾਨੀ ਤਨਖਾਹ ਦਾ ਕਾਗਜ਼ ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸ਼ਰੇ ਯਾਨੀ ਚਿਹਰੇ ਤੋਂ ਪੜਿਆ ਹੋਇਆ ਜਾਪਦਾ ਹੈ। ਇਸ ਨੂੰ ਉੱਥੇ ਨੌਕਰ ਕਰਕੇ ਮੀਆਂ ਦੀਨ ਦੀ ਲੜਕੀ ਨਾਲ ਨਿਕਾਹ ਯਾਨੀ ਵਿਆਹ ਕਰ ਦਿਓ। ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉਜੜੇ ਘਰ ਨੂੰ ਵਸਾ ਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪੁਰ ਐਸੀਆਂ ਸੋਹਣੀਆਂ ਬਖਸ਼ਿਸ਼ਾਂ ਕਰਦੇ ਹਨ। ਨਵਾਬ ਸਾਹਿਬ ਮੁਸਕਰਾਏ। ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨੂੰ ਨਵਾਬ ਸਾਹਿਬ ਸੋਚੀਆਂ ਚਾਹੁੰਦੇ ਹਨ ਅਤੇ ਮੁੱਲਾ ਹੋਰੀ ਕੁਝ ਆਪਣਾ ਹੱਕ ਜਮਾ ਰਹੇ ਹਨ। ਨਵਾਬ ਸਾਹਿਬ ਨੂੰ ਸਹਿਨਤ ਕਰਕੇ ਬੋਲ ਉੱਠੇ, ਪੰਡਿਤ ਪਾਂਦੇ ਕਾਜ਼ੀ ਮੁੱਲਾ ਚੋਹਾਂ ਤੋਂ ਖਬਰਦਾਰ। ਇਸ ਵੇਲੇ ਇੱਕ ਆਦਮੀ ਆਇਆ ਜਿਸਨੇ ਦੱਸਿਆ ਕਿ ਅਮਕੇ ਗਰਾਂ ਦੇ ਸਿਰਕਰਦੇ ਦੇ 4-5 ਆਦਮੀ ਜੋ ਇਹਨਾਂ ਨੂੰ ਫੜਨ ਪਹਿਲੋਂ ਜੰਗਲ ਵਿੱਚ ਗਏ ਸਨ, ਇਹ ਉਹਨਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ। ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ ਔਰ ਕ੍ਰੋਧ ਨਾਲ ਕੰਬ ਉੱਠੇ। ਕਿਸੇ ਨੂੰ ਤ੍ਰੀਮਤ ਅਤੇ ਬੱਚੇ ਦੀ ਬਹਾਦਰੀ ਪੁਰ ਸ਼ਲਾਂਘਾ ਕਰਨ ਦਾ ਉੱਤੋਂ ਖਿਆਲ ਨਾ ਪੈਦਾ ਹੋਇਆ, ਕ੍ਰੋਧ ਹੀ ਛਾ ਗਿਆ। ਹਾਕਮ ਸਾਹਿਬ ਨੂੰ ਵੀ ਗੁੱਸਾ ਆਇਆ, ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖ ਕੇ ਆਪਨੇ ਹੁਕਮ ਦਿੱਤਾ, ਲੈ ਜਾਓ ਮਰਦੂਦਾਂ ਨੂੰ ਕੈਦ ਵਿੱਚ, ਦੂਸਰਾ ਹੁਕਮ ਦੁਪਹਿਰ ਨੂੰ ਦਿਆਂਗੇ। ਦਰਬਾਰ ਬਰਖਾਸਤ ਹੋਇਆ ਔਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ। ਹਾਕਮ ਸਾਹਿਬ ਅਤੇ ਮਸਖਰਾ ਮਹਿਲ ਨੂੰ ਚਲੇ ਗਏ। ਸ਼ਰਾਬ ਪੀਣ ਤੋਂ ਪਹਿਲੇ ਮਸਖਰੇ ਨੇ ਹਾਕਮ ਨੂੰ ਪੱਕਿਆਂ ਕਰ ਦਿੱਤਾ ਕਿ ਇਹਨਾਂ ਨੂੰ ਮੁਸਲਮਾਨ ਬਣਾ ਲਓ ਔਰ ਹੋਰ ਜ਼ੁਲਮ ਨਾ ਕਰੋ ਅਤੇ ਤ੍ਰੀਮਤ ਨੂੰ ਮਹਿਲੀ ਦਾਖਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉੱਧਰ ਆਪ ਮਸਖਰਾ ਸਾਹਿਬ ਜੇਲਖਾਨੇ ਪਹੁੰਚੇ ਔਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸਾਂਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿੱਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਅਤੇ ਡਰਾਇਆ ਗਿਆ, ਪਰ ਪੱਥਰ ਮੂਲ ਨਾ ਭੇਜਾਈ, ਸਹਿ ਵਰਹਾਂ ਜਲ ਅੰਦਰ ਵਸੇ। ਹੁਣ ਵੋਟੀ ਪੁੱਤਰ ਇੱਕ ਕੋਠੜੀ ਵਿੱਚ ਅਤੇ ਸਿੰਘ ਜੀ ਇੱਕ ਕੋਠੜੀ ਵਿੱਚ ਅੱਡੋ ਅੱਡ ਬੰਦ ਕੀਤੇ ਗਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।